ਤਦ ਹੱਥ ਜੋੜ ਕੇ ਅਦਬ ਨਾਲ ਖੜ੍ਹੇ ਹੋ ਕੇ ਵਜ਼ੀਰ ਨੇ ਕਿਹਾ, ਸੱਚੇ ਪਾਤਸ਼ਾਹ ਜੀਓ, ਇੱਕ ਉਪਦਰਵ ਹੋਇਆ ਹੈ। ਰਾਜਿਆਂ ਨਾਲ ਮਿਲ ਕੇ ਜੋ ਸ਼ਾਹੀ ਮੰਗ ਅੱਗੇ ਅੜਨ ਦਾ ਮੰਤਰ ਪਕਾਇਆ ਸੀ ਨਾ, ਉਹ ਕਿਰਪਾਲ ਚੰਦ ਕਟੋਚੀਏ ਨੇ ਤੋੜ ਦਿੱਤਾ ਤੇ ਅਲਫ ਖਾਨ ਨਾਲ ਮਿਲ ਕੇ ਨਾਲ ਹੀ ਦਿਆਲ ਚੰਦ ਨੂੰ ਰਲਾ ਲਿਆ। ਦੋਵਾਂ ਨੇ ਨੀਤੀ ਰਲੀ। ਆਪ ਤਾਂ ਪੈ ਗਏ, ਹਾਰ ਮੰਨ ਗਏ ਔਰ ਦੂਜਿਆਂ ਨੂੰ ਵੀ ਵੜਨ ਵਾਸਤੇ ਤਿਆਰ ਨੇ। ਇਹ ਤਿੰਨੇ ਸੈਨਾ ਸਕੇਲ ਕੇ ਨਦਾਉਣ ਆ ਬੈਠੇ ਹਨ। ਬਹੁਤ ਫੁਰਤੀ ਨਾਲ ਇੱਕ ਕਾਠਗੜ੍ਹ ਬਣਾ ਰਹੇ ਹਨ ਤੇ ਸਾਡੇ ਮਹਾਰਾਜ ਆਪ ਦੇ ਪਰਮ ਸੁਨੇਹੀ ਸੇਵਕ ਨੂੰ ਸੰਦੇਸ਼ਾ ਘੱਲਿਆ ਹੈ ਕਿ ਸ਼ਾਹੀ ਮੰਗ ਜਿਤਨੇ ਧਨ ਦੀ ਹੈ ਉਹ ਭਰ ਦਿਓ, ਨਹੀਂ ਤੇ ਜੰਗ ਕਰੋ। ਸਾਡੇ ਮਹਾਰਾਜ ਦੀ ਮਰਜ਼ੀ ਧਨ ਭਰਨ ਦੀ ਨਹੀਂ ਹੈ ਜੀ, ਜੰਗ ਕਰਨ ਦੀ ਹੈ। ਰਾਜਾ ਪ੍ਰਿਥੀ ਚੰਦ, ਕੇਸਰੀ ਚੰਦ, ਸੁਖਦੇਵ ਜੀ ਤੇ ਰਾਜਾ ਰਾਮ ਸਿੰਘ ਜਸਰੋਟੀਆ, ਇਹ ਸਾਰੇ ਸਾਡੇ ਨਾਲ ਸੈਨਾ ਲੈ ਕੇ ਚੱਲਣਗੇ। ਯਾਚਨਾ ਇਹ ਹੈ ਕਿ ਆਪ ਇੱਕ ਤਾਂ ਬਖਸ਼ਿਸ਼ ਕਰੋ, ਵਰ ਦਿਓ, ਜਿੱਤ ਹੋਵੇ, ਸਾਡੀ ਵਿਜੈ ਹੋਵੇ। ਦੂਸਰੇ ਹੱਥ ਜੋੜ ਕੇ ਅਰਜ਼ ਹੈ, ਆਪਣੀ ਸੈਨਾ ਦੀ ਸਹਾਇਤਾ ਵੀ ਬਖਸ਼ੋ। ਤੀਸਰੇ ਪਾਤਸ਼ਾਹ ਜੀ, ਸਾਡਾ ਮੂੰਹ ਛੋਟਾ ਹੈ, ਮੰਗ ਵੱਡੀ ਹੈ, ਪਰ ਮੰਗਣ ਵਾਲੇ ਨੂੰ ਲਾਜ ਦਾ ਖਿਆਲ ਨਹੀਂ ਰਿਹਾ ਕਰਦਾ, ਕਹਿਣੋ ਝਿਜਕਦਾ ਹਾਂ, ਪਰ ਖਿਮਾ ਕਰਨਾ ਕਹਿ ਬਗੈਰ ਰਹਿ ਵੀ ਨਹੀਂ ਸਕਦਾ। ਭੀੜ ਪਈ ਹੈ ਨਾ, ਇਸ ਲਈ ਮੰਗ ਮੰਗਣ ਲੱਗਾ। ਜੇ ਕਦੀ ਸ੍ਰੀ ਜੀ ਦੇ ਸੁਲੱਖਣੇ ਕਦਮ ਖੇਚਲ ਕਰਨ ਤੇ ਇਹਨਾਂ ਸੋਹਣੇ ਸਡੋਲ ਤੇ ਬਲਵਾਨ ਡੌਲਿਆਂ ਦੇ ਤੀਰ ਸ਼ਤਰੂ ਦਲ ਤੇ ਪੈਣ ਤਾਂ ਮਹਾਨ ਕਿਰਪਾਲਤਾ ਹੋਏਗੀ, ਵਿਜੈ ਚਰਨ ਚੁੰਮੇਗੀ। ਕਲਗੀਧਰ ਜੀ ਮੁਸਕਰਾਏ, ਫਿਰ ਗੰਭੀਰ ਹੋ ਗਏ, ਨੈਣ ਮੁੰਦੇ ਗਏ। ਥੋੜੇ ਚਿਰ ਬਾਅਦ ਜਦ ਨੈਣ ਖੁੱਲੇ, ਆਪਣੇ ਚੁਫੇਰੇ ਨਿਕਟ ਵਰਤੀਆਂ ਵੱਲ ਤੱਕਿਆ ਤੇ ਦੂਤ ਸਭਾ ਵੱਲ ਨਜ਼ਰ ਪਾਈ ਤੇ ਬੋਲੇ, ਜੀਤ ਨਿਸ਼ਚੈ ਹੋਵੇਗੀ, ਸਾਡੀ ਸੈਨਾ ਵੀ ਆਵੇਗੀ ਤੇ ਅਸੀਂ ਆਪਣੀ ਸੈਨਾ ਦੇ ਨਾਲ ਆਵਾਂਗੇ ਤੇ ਰਣ ਮੰਡਾਂਗੇ। ਪਰ ਕਹੋ ਰਾਜੇ ਨੂੰ ਕਿ ਤੁਸੀਂ ਕਿਸੇ ਟਿਕਾਣੇ ਕਾਂਪ ਨਹੀਂ ਖਾਣੀ, ਅੜਖ ਲਵੋ ਤੇ ਅੜਖ ਲਵੋ, ਅੱਗ ਬਾਲ ਦੇਵੋ ਤੇ ਡਟੇ ਰਹੋ, ਜੇ ਵਧੇਗੀ ਤਾਂ ਸ਼ਤਰੂ ਬਣ ਨੂੰ ਸਾੜ ਕੇ ਸਵਾਹ ਕਰ ਦੇਵੇਗੀ। ਇਹ ਮੇਘਨਾਦ ਸੁਣ ਕੇ ਵਜ਼ੀਰ ਹਰਖਿਆ, ਚਰਨਾਂ ਤੇ ਸੀਸ ਨਿਵਾਇਆ। ਜਿਸ ਚੀਜ਼ ਦੀ ਆਸ ਨਹੀਂ ਸੀ, ਮਨ ਵਿੱਚ ਦੁਬਦਾ ਸੀ, ਉਹ ਦੂਣੀ ਚੌਣੀ ਹੋ ਕੇ ਦਾਤ ਝੋਲੀ ਵਿੱਚ ਪਈ, ਖੁਸ਼ੀ ਨਾਲ ਭਰਪੂਰ ਹੋ ਗਿਆ। ਹੌਂਸਲਾ ਬੜੀ ਚੀਜ਼ ਹੈ, ਜੰਗਾਂ ਕਦੀ ਸ਼ਸਤਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ, ਇਹ ਤੇ ਹੌਂਸਲਿਆਂ ਨਾਲ ਜਿੱਤੀਆਂ ਜਾਂਦੀਆਂ, ਤੇ ਹੌਂਸਲਾ ਦੇਣ ਵਾਲਾ ਕੌਣ ਹੋਵੇ? ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਹੋਣ, ਹਮਰਕਾਬ ਵੀ ਹੋਣ, ਉਹਨਾਂ ਦੀ ਫੌਜ ਵੀ ਹੋਵੇ ਤੇ ਜਿੱਤ ਕਿਵੇਂ ਨਾ ਹੋਵੇ। ਇਸ ਹੌਂਸਲੇ ਨੇ ਵਜ਼ੀਰ ਦੇ ਪੈਰ ਜ਼ਮੀਨ ਤੇ ਟਿਕਣ ਨਹੀਂ ਦਿੱਤੇ। ਸੋਚਦਾ ਗੁਰੂ ਨਾਨਕ ਦਾ ਮਹਾਨ ਘਰ ਹੈ, ਦੀਨ ਦੁਨੀ ਦਾ ਵਾਲੀ ਹੈ, ਸ਼ਰਨ ਪਾਲਕ ਹੈ। ਫਿਰ ਕਹਿਣ ਲੱਗਾ, ਧਨ ਹੋ ਆਪ, ਧਨ ਆਪਦੀ ਗੁਰਤਾ ਹੈ, ਧਨ ਸਿੱਖੀ ਹੈ, ਸ੍ਰੀ ਜੀਓ ਇਹ ਵੀ ਬਖਸ਼ਿਸ਼ ਕਰੋ, ਕਦੋਂ ਕੁ ਟੁਰਨ ਦੀ ਮਿਹਰ ਕਰੋਗੇ, ਅਕਸਰ ਤਿਆਰੀ ਵੀ ਕਰਨੀ ਹੋਊ ਨਾ। ਗੁਰੂ ਜੀ ਆਹਿਸਤਾ ਜਿਹਾ ਬੋਲੇ, ਸਾਡੀ ਕੂਚ ਕੱਲ ਹੋ ਜਾਵੇਗੀ, ਤੁਸੀਂ ਟੁਰੋ, ਸੈਨਾ ਲੈ ਕੇ ਅਪੜੋ, ਅਸੀਂ ਮਗਰੇ ਮਗਰ ਪੁੱਜਾਂਗੇ। ਇਹ ਸੁਣ ਕੇ ਦੂਤ ਨਮਸਕਾਰ ਕਰਕੇ ਜੈ ਹੋ ਜੈ ਹੋ ਜੈ ਹੋ ਕਰਦੇ ਹੋਏ ਟੁਰ ਗਏ। ਬਿਆਸਾ, ਦਰਿਆ ਬਿਆਸਾ ਆਪਣੇ ਸੋਹਣੇ ਰੰਗ ਵਿੱਚ ਰੁਮਕ ਰੁਮਕ ਵਗ ਰਹੀ ਸੀ। ਪਹਾੜੀ ਰਸਤੇ ਚੀਰ ਚੀਰ ਕੇ ਸੁਹਾਵਣੇ ਦੌਣ ਦੇ ਪਿੜ ਵਿੱਚੋਂ ਲੰਘਦੀ ਹੈ ਬਿਆਸਾ, ਤੇ ਇੱਕ ਉੱਚੇ ਟੇਕਰੇ ਉੱਤੇ ਅਲਫ ਖਾਂ ਤੇ ਕਿਰਪਾਲ ਦੀ ਸੈਨਾ ਥਾਂ ਮੱਲੀ ਬੈਠੀ ਹੈ। ਇੱਕ ਕਾਠ ਦਾ ਕੋਟ ਵੀ ਰਚ ਲਿਆ, ਜੋ ਗੋਲੀ ਤੀਰ ਆਵੇ ਕਾਠ ਵਿੱਚ ਰੁਕ ਜਾਵੇ ਤੇ ਓਟ ਵਿੱਚ ਬੈਠੇ ਉੱਚੇ ਥਾਂ ਤੋਂ ਤੀਰ ਤਫੰਗ ਛੋੜਨ, ਸੋ ਵੈਰੀ ਵਿੱਚ ਨਿਸ਼ਚੇ ਇਹ ਤੀਰਾਂ ਦਾ ਨਿਸ਼ਾਨਾ ਬੈਠੇ। ਖਾਣ ਪੀਣ ਦੀ ਰਸ ਦਾ ਸਮਾਨ ਵੀ ਹੈ, ਇੱਕ ਤੁਰਕ ਸੈਨਾਪਤੀ ਹੈ, ਦੁਆ ਰਾਜਪੂਤ ਰਾਜੇ ਹਨ। ਭੀਮ ਚੰਦ ਦੀ ਸੈਨਾ ਹੇਠਾਂ ਆ ਰਹੀ ਹੈ ਤੇ ਰਾਮ ਸਿੰਘ, ਪਿਰਥੀ ਚੰਦ, ਸੁਖਦੇਵ ਹੋਰ ਰਾਜੇ ਨਾਲ ਗੱਜਦੇ ਵੱਜਦੇ ਆ ਰਹੇ ਹਨ। ਦਲਾਂ ਵਿੱਚ ਹੌਸਲੇ ਵਧੇ ਹਨ ਕਿ ਸਾਡੇ ਮਗਰ ਕਰਾਮਾਤ ਦਾ ਮਾਲਕ ਤੇ ਬਲ ਦਾ ਬਲੀ ਰੱਬੀ ਯੋਧਾ ਆ ਰਿਹਾ ਹੈ। ਉਹਨਾਂ ਦੀ ਵਿਉਂਤ ਇਹ ਸੀ ਕਿ ਅਚਾਨਕ ਜਾ ਪਈਏ ਤੇ ਕੱਟਾ ਵੱਢ ਕਰ ਲਈਏ, ਪਰ ਇਹਨਾਂ ਦਾ ਇਹ ਹੱਲਾ ਕਾਰਗਰ ਨਾ ਪਿਆ। ਇਹਨਾਂ ਦੇ ਤੀਰ ਤੇ ਗੋਲੀਆਂ ਕਾਠ ਤੇ ਬ੍ਰਿਸ਼ਾਂ ਵਿੱਚ ਲੱਗਦੇ ਰਹੇ। ਸ਼ਤਰੂ ਨੇ ਉੱਚੀ ਥਾਂ ਦਾ ਲਾਭ ਲਿਆ ਤੇ ਕਾਠ ਦੀ ਓਟ ਲਈ ਹੋਈ ਸੀ, ਉਹਦਾ ਵੀ ਫਾਇਦਾ ਹੋਇਆ। ਉਹਨਾਂ ਦਾ ਤੀਰ ਤਫੰਗ ਇਹਨਾਂ ਦਾ ਨੁਕਸਾਨ ਕਰੀ ਜਾਵੇ, ਜਿੰਨਾ ਕੁਛ ਉਹ ਅੱਗੇ ਹੋ ਕੇ ਵਧੇ ਸਨ ਉਹ ਕਿਰਪਾਲ ਰਾਜੇ ਨੇ ਅੱਗੋਂ ਹੱਲਾ ਕਰਕੇ ਇਹਨਾਂ ਦੇ ਮੂੰਹ ਮੋੜ ਕੇ ਪਿੱਛੇ ਹਟਾ ਦਿੱਤੇ। ਦੂਜੀ ਵੇਰ ਸੈਨਾ ਫਿਰ ਹਮਲਾ ਕਰਕੇ ਭੀਮ ਚੰਦ ਨੇ ਜ਼ੋਰ ਨਾਲ ਲਲਕਾਰਿਆ, ਅੱਗੇ ਹੋਏ, ਪਰ ਉਧਰੋਂ ਵੱਧ ਕੇ ਉਹਨਾਂ ਨੇ ਫਿਰ ਮੂੰਹ ਮੋੜ ਦਿੱਤਾ। ਉਧਰੋਂ ਉਹ ਯੋਧੇ ਖੁਸ਼ ਹੋ ਰਹੇ ਸਨ, ਇੱਧਰ ਹੇਠਾਂ ਖੜੇ ਸ਼ੋਕਾਤੁਰ ਚਿੰਤਾ ਹੋ ਰਹੀ ਕਿ ਰਣ ਦਾ ਪਾਸਾ ਸਾਡੇ ਵਿਰੁੱਧ ਜਾ ਰਿਹਾ। ਇਸ ਵੇਲੇ ਦੀ ਦਸ਼ਾ ਸ੍ਰੀ ਕਲਗੀਧਰ ਜੀ ਆਪ ਵਰਣ ਕਰਦੇ ਨੇ। ਕਰੀ ਢੂਕ ਢੋਅੰਗ ਕਿਰਪਾਲ ਚੰਦੰਗ, ਹਟਾਏ ਸਭੇ ਮਾਰ ਕੇ ਬੀਰ ਬ੍ਰਿੰਦੰਗ, ਦੁਤੀਆ ਢੋ ਢੂਕੇ ਵਹੇ ਮਾਰ ਉਤਾਰੀ, ਖਰੇ ਦਾਂਤ ਪੀਸੇ ਸ਼ੁਭੇ ਸ਼ਤਰ ਤਾਰੀ। ਉੱਤੇ ਵਹਿ ਖਰੇ ਬੀਰ ਬੰਕੇ ਬਜਾਵੇ, ਤਰੇ ਭੂਮ ਠਾਂਡੇ ਬੜੋ ਸ਼ੋਕ ਪਾਵੇ, ਤਵੈ ਭੀਮ ਚੰਦਨ ਕੀਓ ਕੂਪ ਆਪੰਗ, ਹਨੂਮਾਨ ਕੇ ਮੰਤਰ ਕੋ ਮੁਖ ਜਾਪੰਗ। ਸੋ ਹੁਣ ਮੁੜ ਤਿਆਰ ਹੋ ਕੇ ਸਾਰੇ ਰਾਜੇ ਤੇ ਸਾਰੀ ਸੈਨਾ ਹੱਲਾ ਕਰਕੇ ਉੱਪਰ ਨੂੰ ਚੜੇ ਕਿ ਫੁਰਤੀ ਨਾਲ ਪਹੁੰਚ ਕੇ ਵੈਰੀ ਨੂੰ ਕੱਟ ਵੱਢ ਸੁੱਟੀਏ। ਪਰ ਇਹਨੇ ਨੂੰ ਉਧਰੋਂ ਅਲਫ ਖਾਨ ਨੇ ਦੋਹਾਂ ਰਾਜਿਆਂ ਕਿਰਪਾਲ ਤੇ ਦਿਆਲ ਨੂੰ ਵੰਗਾਰ ਕੇ ਟੋਰਿਆ ਕਿ ਤੁਸੀਂ ਹੇਠੋਂ ਚੜ੍ਹਦਿਆਂ ਨੂੰ ਇਉਂ ਪੋ ਕਿ ਉਹਨਾਂ ਦੀ ਸੱਟੀ ਪੱਟੀ ਭੁੱਲ ਜਾਵੇ। ਸੋ ਇਹ ਅੱਗੋਂ ਝਪਟਕੇ ਪਏ ਤੇ ਵਧੇ ਹੋਏ ਹਰਵਾਲ ਨੂੰ ਟੁਕੜੇ ਟੁਕੜੇ ਕਰ ਦਿੱਤਾ। ਇਸ ਵੇਲੇ ਭੀਮ ਚੰਦ ਨਿਰਾਸ ਹੋ ਕੇ ਤੇ ਉਸਨੂੰ ਗੁਰੂ ਜੀ ਦਾ ਚੇਤਾ ਆਇਆ ਤੇ ਮਦਦ ਵਾਸਤੇ ਅੱਪੜਨ ਦੀ ਬੇਨਤੀ ਕਰ ਭੇਜੀ। ਆਪ ਅੱਗੇ ਤਿਆਰ ਸਨ, ਝੱਟ ਪੱਟ ਘੋੜੇ ਤੇ ਚੜੇ ਤੇ ਸੂਰਮਿਆਂ ਦਾ ਦਲ ਨਾਲ ਲੈ ਕੇ ਆਣ ਪਹੁੰਚੇ ਨੇ। ਗੁਰੂ ਜੀ ਨੇ ਹੁਣ ਆਪਣੀ ਯੁੱਧ ਵਿਦਿਆ ਦੇ ਤਰੀਕੇ ਨਾਲ ਸਾਰੀ ਸੈਨਾ ਨੂੰ ਵੰਡ ਕੇ ਐਸੀ ਬਾੜ ਗੋਲੀਆਂ ਦੀ ਤੇ ਤੀਰਾਂ ਦੀ ਚਲਾਈ ਕਿ ਇੱਕ ਉਚਾਈ ਤੇ ਪ੍ਰਾਪਤ ਕਰਕੇ ਸ਼ਤਰੂਆਂ ਦੇ ਕਾਠ ਖੜੇ ਵਿੱਚ ਉਹ ਵਰਖਾ ਕੀਤੀ ਕਿ ਸਾਰੇ ਘਬਰਾ ਗਏ। ਇੱਕ ਘੇਰੇ ਵਿੱਚ ਇਉਂ ਆਪ ਨੂੰ ਮਰਿੰਦਿਆਂ ਵੇਖ ਕੇ ਉਹ ਸਾਰੇ ਬਾਹਰ ਨਿਕਲੇ ਕਿ ਹੁਣ ਸਾਹਮਣੇ ਹੋ ਕੇ ਲੜੀਏ ਤੇ ਗੁਰੂ ਜੀ ਤੇ ਭੀਮ ਚੰਦ ਦੇ ਦਲ ਨੂੰ ਵੱਡਾ ਜ਼ੋਰ ਪਾ ਕੇ ਪਿੱਛੇ ਨੂੰ ਮੋੜੀਏ। ਸ੍ਰੀ ਗੁਰੂ ਜੀ ਇਸ ਵੇਲੇ ਦੇ ਹਾਲ ਆਪ ਇਉਂ ਬਿਆਨ ਕਰਦੇ ਨੇ। ਗੁਰੂ ਸੰਗ ਹੋਏ ਮੱਚਿਓ ਜੰਗ ਭਾਰਾ, ਪਟੰਗ ਅੰਗ ਸੁੰਭੇ ਸੁਰੰਗੇ ਆਖਾਰਾ, ਇਸੀ ਰੀਤ ਘੇਰਿਓ ਜਬੇ ਬਾਹਰ ਜਾਈ, ਟੁਕੇ ਕੋਪ ਕੇ ਦੀ ਮਾਚੀ ਲੜਾਈ। ਜੋਗ ਰੇਸ਼ ਬੀਚ ਬਾਰ ਕੇ ਬੀਚ ਧੀਰ ਕੇ ਧਾਰ ਟੁਕੇ ਨਾ ਨਿਕਟੰ ਜਾਣ ਕੇ ਕੇਤਕ ਵਿਖੇ ਸੁਮਾਰ। ਸ੍ਰੀ ਗੁਰੂ ਜੀ ਸਨਮੁਖ ਹੋ ਕੇ ਲੜ ਰਹੇ ਸਨ। ਇਹ ਇਉਂ ਘਮਸਾਨ ਦਾ ਯੁੱਧ ਮੱਚਿਆ ਕਿ ਯੁੱਧ ਦੀ ਤੀਖਣ ਗੁਰੂ ਜੀ ਨੇ ਆਪ ਲਿਖੀ ਹੈ, ਕੁ ਪਿਓ ਕਿਰਪਾਲ ਨੱਚੇ ਮੁਰਾਲ ਬਜੇ ਭਜੰਗ ਕੁਰਿੰਗ ਅਨੰਤ ਬਜੰਤ ਜਵਾਨ ਬਾਹਿੰ ਕਿਰਪਾਨ ਜੀ ਧਾਰ ਕ੍ਰੋਧ ਛੱਡੇ ਸਰੂਗ ਲੁਜੇ ਨਿਧਾਨ ਤਜੰਤ ਪ੍ਰਾਣ ਗਿਰ ਪਰਤ ਭੂਮ ਜਾਣ ਮੇਘ ਝੂਮ। ਦੋਨਾਂ ਪਾਸਿਆਂ ਦਾ ਸੰਗਰਾਮ ਖੂਬ ਮੱਚਿਆ। ਪਹਾੜੀ ਦੀ ਢਲਾਨ ਤੇ ਕੁਝ ਦਰਖਤਾਂ ਦਾ ਓਹਲਾ ਲੈ ਕੇ ਉਧਰੋਂ ਉਧਰੀ ਇੱਕ ਦੂਜੇ ਦੇ ਸਿਪਾਹੀਆਂ ਨੂੰ ਮਾਰਦੇ ਮਰਾਉਂਦੇ ਅੱਗੇ ਪਿੱਛੇ ਹੋ ਰਹੇ ਸਨ। ਅਲਫ ਖਾਂ, ਕਿਰਪਾਲ, ਦਿਆਲ ਨੇ ਸਾਰਾ ਜ਼ੋਰ ਜਿਹੜਾ ਸੀ ਨਾ ਉਹ ਭੀਮ ਚੰਦ ਵੱਲ ਲਾਇਆ। ਉਧਰ ਸੈਨਾ ਦਾ ਮੂੰਹ ਮੋੜ ਦਿੱਤਾ। ਖਿਆਲ ਇਹ ਸੀ ਕਿ ਇਹ ਪਾਸਾ ਜੇ ਪੈਰ ਛੇਤੀ ਛੱਡੇਗਾ, ਇਹਨਾਂ ਦੇ ਪੈਰ ਖਿਸਕ ਗਏ ਤਾਂ ਫਿਰ ਭੱਜਦਿਆਂ ਨੂੰ ਗੁਰੂ ਦੀ ਸੈਨਾ ਵੀ ਦੇਖ ਕੇ ਭੱਜ ਉੱਠੇਗੀ। ਸੋ ਇਹਨਾਂ ਦਾ ਟਾਕਰਾ ਵਿਆਹ ਵੀ ਏਡਾ ਕਰੜਾ ਕਿ ਭੀਮ ਚੰਦ ਦੇ ਪੈਰ ਪਿੱਛੇ ਨੂੰ ਮੁੜ ਗਏ। ਪ੍ਰਿਥੀ ਚੰਦ ਨੇ ਹੁਣ ਅੱਗੇ ਵੱਧ ਕੇ ਨੰਗੀ ਤਲਵਾਰ ਚਮਕਾਉਂਦਿਆਂ ਆਪਣੀ ਮੁੜੀ ਜਾਂਦੀ ਸੈਨਾ ਵਿੱਚ ਉਹ ਲਲਕਾਰਾ ਦਿੱਤਾ ਕਿ ਸਭ ਦੇ ਪੈਰ ਜੰਮ ਗਏ। ਇਸ ਦੇ ਉੱਭਰਦੇ ਜੋਸ਼ ਦੇ ਮਗਰੇ ਸਾਰੇ ਮੁੜ ਪਏ ਤੇ ਸ਼ਤਰੂ ਦਲ ਉੱਤੇ ਉਹ ਜ਼ੋਰ ਪਾਇਆ ਕਿ ਅਲਫ ਖਾਂ ਤੇ ਰਾਜੇ ਦਿਆਲ ਦੇ ਪੈਰ ਕੱਢੇ ਗਏ ਔਰ ਉਹ ਕਦਮ ਪਿੱਛੇ ਪਿੱਛੇ ਪੁੱਟਣ ਲੱਗੇ। ਜਦੋਂ ਇੱਕ ਵਾਰੀ ਪੈਰ ਢਲਾਣ ਤੇ ਪੈ ਜਾਣ ਫਿਰ ਸੰਭਲਣੇ ਬੜੇ ਔਖੇ ਹੁੰਦੇ। ਇਸ ਆਪਣੀ ਹਾਲਤ ਨੂੰ ਵੇਖ ਕੇ ਬਿੱਜੜ ਵਾਲੀਏ ਦਿਆਲ ਨੇ ਨਵਾਂ ਜੋਸ਼ ਧਾਰਿਆ ਤੇ ਆਪਣੀ ਸੈਨਾ ਨੂੰ ਲਲਕਾਰਾ ਮਾਰਿਆ। ਉਧਰੋਂ ਕਿਰਪਾਲ ਰਾਜੇ ਨੇ ਦਿਆਲ ਦੀ ਲਲਕਾਰ ਨੂੰ ਸੁਣ ਕੇ ਘੋੜਾ ਤਰਪਾ ਕੇ ਅੱਗੇ ਕੀਤਾ। ਇਉਂ ਸੈਨਾ ਵਿੱਚ ਮੁੜ ਹੌਸਲਾ ਭਰ ਗਿਆ ਤੇ ਉੱਥੇ ਜੰਮ ਕੇ ਯੁੱਧ ਹੋਇਆ। ਹੁਣ ਦਵੱਲਿਓਂ ਨਵੇਂ ਜੋਸ਼ ਦਾ ਭੇੜ ਪਿਆ। ਦਿਸ਼ਾ ਦੋਨ ਤੇ ਸਮੂਹੇ ਭੇੜ ਐਸੀ ਮਹਾਂਯੁੱਧ ਕੀਨੋ ਥਿਰੇ ਥੰਬ ਜੈਸੀ ਛੁੱਟੀ ਬਾਨ ਗੋਰੀ ਛੁੱਟੀ ਅੰਗ ਸੂਰੀ ਕੜਾ ਕਾੜ ਮੱਚੀ ਰਿਦੇ ਰੋਸ ਪੂਰੇ। ਪਰ ਇੱਧਰ ਫਿਰ ਪ੍ਰਿਥੀ ਚੰਦ ਨੇ ਜ਼ੋਰ ਪਾ ਕੇ ਕਿਰਪਾਲ ਨੂੰ ਘਬਰਾ ਦਿੱਤਾ ਤੇ ਉਸ ਦੇ ਪੈਰ ਹਿੱਲ ਖੜੋਤੇ। ਪਰ ਦਿਆਲ ਇਹ ਤੱਕ ਕੇ ਏਡਾ ਜ਼ੋਰ ਨਾਲ ਪਿਆ ਕਿ ਤੀਰ ਇਉਂ ਚਲਾਏ ਭੀਮ ਚੰਦ ਘਬਰਾ ਗਿਆ ਤੇ ਕਿਰਪਾਲ ਚੰਦ ਫਿਰ ਜੰਮ ਖਲੋਤਾ। ਹੁਣ ਇੰਨਾ ਜ਼ੋਰ ਦੋਹਾਂ ਦਾ ਤੇ ਪਿੱਛੇ ਅਲਫ ਖਾਂ ਦਾ ਪਿਆ ਕਿ ਭੀਮ ਚੰਦ ਨੂੰ ਆਸ ਹਾਰਨ ਦੀ ਨਜ਼ਰ ਆ ਗਈ। ਜਿਸ ਵੇਲੇ ਉਸਨੇ ਡਿੱਠਾ ਹੈ ਕਿ ਦਿਆਲ ਦੀ ਚਾਲ ਤੇ ਸੂਰਮ ਗਤੀ ਮੇਰੀ ਹਾਰ ਕਰਾਉਣ ਲੱਗੀ ਹੈ ਔਰ ਇਸ ਦੇ ਸਾਹਮਣੇ ਸਾਡੀ ਪੇਸ਼ ਨਹੀਂ ਜਾ ਰਹੀ। ਗੁਰੂ ਕਿਹਾ ਸੂਰਮਿਆਂ ਨੇ ਦੋ ਵਾਰੀ ਸ਼ਤਰੂ ਦੇ ਪੈਰ ਹਿਲਾਏ ਹਨ ਪਰ ਜਦੋਂ ਦੂਜਾ ਪਾਸਾ ਰੋਕਣ ਪੈਂਦੇ ਹਨ ਤਾਂ ਸਾਡੇ ਪਾਸੇ ਦੇ ਸੂਰਮੇ ਡੁੱਲ ਜਾਂਦੇ ਹਨ। ਇਉਂ ਵਿਚਾਰ ਕੇ ਘੋੜਾ ਭਜਾ ਕੇ ਗੁਰੂ ਜੀ ਪਾਸ ਪੁੱਜਿਆ ਤੇ ਬਿਨੈ ਕੀਤੀ, ਆਪ ਨੇ ਫਤਿਹ ਦਾ ਵਰ ਬਖਸ਼ਿਆ ਸੀ, ਆਪਣੇ ਬਲ ਨਾਲ ਵਰ ਸਫਲਾ ਕਰੋ। ਬਿੱਜੜ ਵਾਲੀਏ ਨੇ ਸਾਡੀ ਸੂਰਮ ਗਤੀ ਮੋੜ ਝੋਲੀ ਪਾਈ ਹੈ। ਸੋ ਭੀਮ ਚੰਦ ਦੀ ਬਿਨੈ ਜਦ ਸਤਿਗੁਰੂ ਕਲਗੀਆਂ ਵਾਲੇ ਨੇ ਸੁਣੀ ਤਾਂ ਕਮਾਨ ਮੋਢੇ ਕੀਤੀ ਤੇ ਪਾਸ ਖੜੇ ਦਾਸ ਤੋਂ ਬੰਦੂਕ ਸੰਭਾਲੀ, ਗੋਲੀ ਭਰ ਕੇ ਇੱਕ ਫੁਰਤੀ ਨਾਲ ਘੋੜਾ ਅੱਗੇ ਕੀਤਾ ਤੇ ਜਾ ਦਿਆਲ ਨੂੰ ਵੰਗਾਰਿਆ, ਸਾਵਧਾਨ ਹੋ ਜਾਏ ਬੰਗਾਰਿਓ ਉਤੰਗਾ, ਕਨੈ ਬੀਰ ਮਾਰੇ ਅਰਿਓ ਕੋ ਨਾ ਆਗੈ, ਅਬੈ ਤੋਹੇ ਮਾਰੋਂ ਏਕੂੰ ਵਾਰ ਲਾਗੇ। ਇਹ ਵੰਗਾਰ ਦੇ ਕੇ ਆਪ ਬੀਰ ਰਸੀਆਂ ਦੇ ਸਰਦਾਰ ਨੇ ਗੋਲੀ ਨਹੀਂ ਚਲਾਈ ਪਰ ਦਿਆਲ ਨੂੰ ਵਾਰ ਕਰਨ ਦਿੱਤਾ। ਇੱਕ ਲੇਖਕ ਨੇ ਲਿਖਿਆ ਹੈ ਕਿ ਆਪ ਨੇ ਦਿਆਲ ਨੂੰ ਫਰਮਾਇਆ, ਤੂੰ ਜੇ ਵਾਰ ਕਰਨਾ ਤਾਂ ਪਹਿਲੋਂ ਕਰ ਲੈ, ਮਗਰੋਂ ਨਾ ਆਖੀ ਜਾਂ ਤੇਰਾ ਕੋਈ ਹੋਰ ਕਹਿਣ ਵਾਲਾ ਆਖੇ ਕਿ ਤੈਨੂੰ ਅਚਨਚੇਤ ਆ ਕੇ ਗੁਰੂ ਨੇ ਮਾਰਿਆ। ਦਿਆਲ ਨੇ ਸਾਵਧਾਨ ਹੋ ਕੇ ਪਹਿਲੋਂ ਵਾਰ ਕੀਤਾ। ਸੁਨੀ ਦਿਆਲ ਨੇ ਤੀਰ ਤੀਖੇ ਚਲਾਏ, ਪ੍ਰਭੂ ਫੇਰ ਘੋਰਾ ਸਵੇ ਹੀ ਬਚਾਏ। ਹੁਣ ਆਪ ਨੇ ਪਵਬਾਧਾ ਹਰਨ ਵਾਲਾ ਨਿਸ਼ਾਨਾ ਫੁੰਡਿਆ।